ਵਾਹਿਗੁਰੂ ਜੀ ਕੀ
ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਹੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਅਬ ਤਬ ਜਬ ਕਬ ਤੂਹੀ ਤੂਹੀ ਹਮ ਤੋ ਪ੍ਰਸਾਦ ਸੁਖੀ ਸਦਹੀ। ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਤੀਜਾ ਵਾਰ ਸੱਤ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤੈ ਅਵਰ ਨ ਕੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਦੇ ਪਾਵਨ ਪ੍ਰਕਾਸ਼ ਉਪਰੰਤ ਨਿਤਨੇਮ ਬਾਣੀਆਂ ਦੇ ਪਾਠ, ਗੁਰਮੰਤਰ ਦੇ ਜਾਪ ਸਿਮਰਨ ਅਤੇ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਰਾਗੀ ਸਿੰਘਾਂ ਗੁਰਮੁਖਾਂ ਨੇ ਗਾਇਨ ਕੀਤੇ ਹਨ। ਆਪ ਵਡਭਾਗੀ ਜਨਾਂ ਨੇ ਅੰਮ੍ਰਿਤ ਵੇਲੇ ਚੱਲ ਕੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ, ਸੰਗਤ ਦੇ ਦਰਸ਼ਨ ਕਰਕੇ, ਸਿਮਰਨ ਕਰਕੇ, ਬਾਣੀ ਸਰਵਣ ਕਰਕੇ, ਸੇਵਾ ਕਮਾ ਕੇ ਲਾਹੇ ਪ੍ਰਾਪਤ ਕੀਤੇ ਹਨ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਵੱਲੋਂ ਬਖਸ਼ੇ ਹੋਏ ਪਾਵਨ ਹੁਕਮਨਾਮਾ ਮੁੱਖ ਵਾਕ ਬਚਨਾਂ ਦੀ ਵਿਚਾਰ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਵਿਚਾਰੀਏ ਅਤੇ ਸੁਣੀਏ। ਸਤਿਗੁਰੂ ਜੀ ਨੇ ਸਾਰੀ ਬਾਣੀ ਰਾਗ ਰਾਗਣੀਆਂ ਛੰਦਾਬੰਦੀ ਵਿੱਚ ਕਾਵਿ ਦੇ ਵਿੱਚ ਉਚਾਰਨ ਕੀਤੀ ਹੈ ਅਤੇ ਕਾਵਿ ਦੇ ਇਹ ਵੀ ਪੱਖ ਨੇ ਕਿ ਪੁਰਾਣੇ ਸਮਿਆਂ ਤੋਂ ਲੋਕ ਸਮੇਂ ਦੁਆਰਾ ਆਪਣੀ ਗੱਲ ਵਿਅਕਤ ਕਰਦੇ ਰਹੇ ਨੇ। ਜਿਸ ਤਰ੍ਹਾਂ ਸਤਿਗੁਰੂ ਜੀ ਨੇ ਵੀ ਬਾਣੀ ਵਿੱਚ ਚਾਰ ਪਹਿਰਾਂ ਰਾਹੀਂ ਉਪਦੇਸ਼ ਦਿੱਤਾ, ਸਮਾਂ ਹੀ ਸਾਨੂੰ ਸਿੱਖਿਆ ਦੇ ਰਿਹਾ ਕਿ ਮੈਂ ਗੁਜ਼ਰਦਾ ਜਾ ਰਿਹਾ ਹਾਂ ਅਤੇ ਵਿਅਰਥ ਚਲਾ ਜਾਵਾਂਗਾ, ਤੁਸੀਂ ਮੈਨੂੰ ਸਫਲਾ ਕਰ ਲਓ, ਤੁਹਾਨੂੰ ਸਮਾਂ ਮਿਲਿਆ ਆ। ਜਿਵੇਂ ਭਾਈ ਵੀਰ ਸਿੰਘ ਜੀ ਨੇ ਬਚਨ ਲਿਖਿਆ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਤਿੱਖਾ ਆਪਣੇ ਵੇਗ ਗਿਆ ਟੱਪ ਬੰਨਿਓ ਬੰਨੀ, ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉੱਡਣਦਾ ਜਾਵਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਔਰ ਇਸ ਪ੍ਰਕਾਰ ਮਨੁੱਖੀ ਮਨ ਦਾ ਸੁਭਾਅ ਹੈ, ਪਿਛਲੇ ਗੁਜ਼ਰ ਚੁੱਕੇ ਸਮੇਂ ਨੂੰ ਚੇਤੇ ਕਰ ਕਰਕੇ ਝੂਰੀ ਜਾਂਦਾ, ਆਉਣ ਵਾਲੇ ਦੀ ਚਿੰਤਾ ਵਿੱਚ ਗਰੱਸਿਆ ਹੋਇਆ ਅਤੇ ਇਸ ਤਰ੍ਹਾਂ ਵਰਤਮਾਨ ਸਮੇਂ ਨੂੰ ਇਹ ਖਰਾਬ ਕਰ ਰਿਹਾ। ਤਾਂ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਇਹ ਬਚਨ ਲਿਖਦੇ ਨੇ ਕਿ ਕੱਲ੍ਹ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਹਾਂਰਸ ਪੀਂਦਿਆਂ ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਰੰਗ ਹਰ ਕੀਰਤ ਚਾਉਂਦਿਆਂ। ਭਾਵ ਕਿ ਸਮਾਂ ਜੋ ਸਾਡੇ ਹੱਥ ਵਿੱਚ ਆ, ਇਹ ਸਾਨੂੰ ਸਿੱਖਿਆ ਦੇ ਰਿਹਾ ਕਿ ਮੈਂ ਤੁਹਾਡੇ ਹੱਥ 'ਚੋਂ ਨਿਕਲਦਾ ਜਾ ਰਿਹਾ, ਮੈਨੂੰ ਸੰਭਾਲ ਲਓ, ਸਫਲਾ ਕਰ ਲਓ। ਇਸ ਤਰ੍ਹਾਂ ਸਤਿਗੁਰੂ ਜੀ ਨੇ ਚਾਰ ਪਹਿਰਾਂ ਰਾਹੀਂ ਵੀ ਉਪਦੇਸ਼ ਦਿੱਤਾ। ਪਹਿਲਾ ਪਹਿਰਾ ਰਹਿਣ ਕੈ ਵਣ ਜਾ ਰਿਹਾ ਮਿੱਤਰਾ, ਹੁਕਮ ਪਇਆ ਗਰਬਾਸ, ਉਰਦ ਤਪ ਅੰਤਰ ਕਰੇ ਵਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ। ਹਜ਼ੂਰ ਕਹਿੰਦੇ ਤੂੰ ਸਮਝਦਾ ਮੇਰੀ ਉਮਰ ਬੜੀ ਲੰਬੀ ਆ, ਤੇਰਾ ਜੀਵਨ ਤਾਂ ਸਿਰਫ ਚਾਰ ਕੁ ਪੈਰ ਆ, ਇੱਕ ਰਾਤ ਭਰ ਤੇਰਾ ਜੀਵਨ ਆ। ਮਾਂ ਦਾ ਗਰਭ ਪਹਿਲਾ ਪੈਰ ਆ, ਜਨਮ ਹੋਣ ਤੋਂ ਬਾਅਦ ਬਚਪਨਾ ਦੂਜਾ ਪੈਰ ਹੈ, ਤੀਜਾ ਪੈਰ ਜਵਾਨੀ ਅਤੇ ਚੌਥਾ ਬੁਢਾਪਾ, ਅਤੇ ਉਦੋਂ ਬਾਅਦ ਤੇਰੀ ਸਮਾਪਤੀ ਆ। ਔਰ ਇਸੇ ਪ੍ਰਕਾਰ ਦਿਨ ਰਹਿਣ ਬਾਣੀ ਦਿਨ ਅਤੇ ਰਾਤ ਰਾਹੀਂ ਉਪਦੇਸ਼ ਦਿੱਤਾ। ਫਿਰ ਸੱਚੇ ਪਾਤਸ਼ਾਹ ਜੀ ਨੇ ਹਫ਼ਤੇ ਦੇ ਸੱਤ ਵਾਰਾਂ ਰਾਹੀਂ ਉਪਦੇਸ਼ ਦਿੱਤਾ। ਕਬੀਰ ਜੀ ਦੇ ਉਚਾਰੇ ਵੀ ਸੱਤ ਵਾਰ ਹਨ, ਅਤੇ ਇਹ ਜੋ ਹੁਕਮਨਾਮਾ ਸਾਹਿਬ ਆਇਆ ਸਤਿਗੁਰੂ ਅਮਰਦਾਸ ਮਹਾਰਾਜ ਦੇ, ਇਹ ਉਚਾਰੇ ਹੋਏ ਸੱਤ ਵਾਰ ਕੀ ਉਪਦੇਸ਼ ਦੇ ਰਹੇ ਨੇ। ਔਰ ਫਿਰ ਇਸੇ ਤਰ੍ਹਾਂ 15 ਥਿੱਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਇਹ 15 ਥਿੱਤਾਂ ਉਚਾਰਨ ਕੀਤੀਆਂ, ਗੁਰੂ ਅਰਜਨ ਦੇਵ ਜੀ ਨੇ ਵੀ, ਭਗਤ ਕਬੀਰ ਜੀ ਨੇ ਵੀ। ਔਰ ਇਸ ਪ੍ਰਕਾਰ ਇਉਂ 12 ਮਾਹ, ਫਿਰ 12 ਮਹੀਨਿਆਂ ਰਾਹੀਂ ਵੀ ਉਪਦੇਸ਼ ਦਿੱਤਾ। 2 12 ਮਾਹ ਗੁਰੂ ਗ੍ਰੰਥ ਸਾਹਿਬ ਵਿੱਚ ਹਨ, 1 ਦਸਮ ਗ੍ਰੰਥ ਵਿੱਚ ਵੀ ਹੈ। ਇਸ ਪ੍ਰਕਾਰ ਇਹਨਾਂ ਹਫ਼ਤੇ ਦੇ 7 ਵਾਰਾਂ ਦੁਆਰਾ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਨੇ। ਰਾਗ ਹੈ ਬਿਲਾਵਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਹੈ 841 ਅਤੇ 42 ਵਾਰ। 7 ਪੁਰਾਤਨ ਵਿਦਵਾਨਾਂ ਨੇ ਸਮੇਂ ਦੀ ਵੰਡ ਕੀਤੀ, ਹਫ਼ਤੇ ਬਣਾਉਣ 'ਤੇ ਅਤੇ 7 ਦਿਨਾਂ ਦੇ ਨਾਮ ਰੱਖ ਦਿੱਤੇ। ਇਹ ਜਿਵੇਂ ਕੋਈ ਨਾਂ ਰੱਖਣ ਵਾਸਤੇ ਖਾਸ ਚੀਜ਼ ਨੂੰ ਚੁਣਿਆ ਜਾਂਦਾ, ਇਸ ਪ੍ਰਕਾਰ ਹੀ ਸੂਰਜ ਦਾ ਵਾਰ ਆਦਿਤ ਵਾਰ ਪਹਿਲਾ ਵਾਰ, ਇਸੇ ਤਰ੍ਹਾਂ ਸੋਮ ਨਾਮ ਚੰਦਰਮਾ ਦਾ, ਇੱਕ ਚੰਦਰਮਾ ਦੇ ਨਾਂ 'ਤੇ ਵਾਰ ਦਿਨ ਬਣਾ ਤਾ ਨਾਂ ਰੱਖਤਾ। ਇਸ ਪ੍ਰਕਾਰ ਇੱਕ ਮੰਗਲ ਜਿਹੜਾ ਗ੍ਰਹਿ ਉਹਦੇ ਨਾਂ 'ਤੇ, ਇੱਕ ਬੁੱਧ ਦੇ ਨਾਂ 'ਤੇ, ਇਸ ਪ੍ਰਕਾਰ ਇਹ ਵਾਰਾਂ ਦੇ ਨਾਮ ਰੱਖੇ ਨੇ। ਘਰ ਦਸਵਾਂ, ਦਸਵਾਂ ਘਰ ਹੈ ਸੁਰਤਾਲ। ਇਸ ਰਾਗ ਵਿੱਚ, ਇਸ ਸੁਰਤਾਲ 'ਚ ਇਹ 7 ਵਾਰਾਂ ਨੂੰ ਗਾਇਨ ਕਰਨਾ। ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਇੱਕੋ ਇੱਕ ਵਾਹਦ ਹਸਤੀ ਪਰਮਾਤਮਾ ਜਿਸ ਵਰਗਾ ਦੂਜਾ ਕੋਈ ਨਹੀਂ, ਉਹਦਾ ਕੋਈ ਸ਼ਰੀਕ ਨਹੀਂ ਹੈ। ਤੇਰਾ ਸ਼ਰੀਕ ਕੋ ਨਾਹੀਂ ਜਿਸ ਨੂੰ ਲਵੈ ਲਾਏ ਸੁਣਾਇਆ, ਤੁਧ ਜੀਵੜ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰਾ ਮਨ ਭਾਇਆ। ਇੱਕੋ ਹੈ, ਭਾਵੇਂ ਪਰਮਾਤਮਾ ਦੇ ਨਾਮ ਥੱਲੇ ਲੋਕਾਂ ਦੇ ਬੜੇ ਆਪਸ ਵਿੱਚ ਝਗੜੇ ਪਏ ਹੋਏ ਨੇ। ਮੁਸਲਮਾਨ ਕਹਿੰਦਾ ਵੀ ਅਸੀਂ ਭਗਵਾਨ ਨਹੀਂ ਕਹਿਣਾ, ਔਰ ਦੂਜੀ ਤਰਫ ਨੂੰ ਅਸੀਂ ਸਜਦਾ ਨਹੀਂ ਕਰਨਾ ਕਿਸੇ ਹੋਰ ਪਾਸੇ ਨੂੰ, ਸਾਡਾ ਖੁਦਾ ਤਾਂ ਲਹਿੰਦੇ ਵਾਲੇ ਪਾਸੇ, ਅਰਬ ਦੇਸ਼ ਵਿੱਚ ਮੱਕਾ ਸ਼ਹਿਰ ਆ, ਉੱਥੇ ਕਾਬਾ ਮੰਦਰ ਆ, ਉੱਥੇ ਰਹਿੰਦਾ। ਕਬੀਰ ਜੀ ਨੇ ਕਿਹਾ ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾਹ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਉਹ ਤਾਂ ਸਰਬ ਵਿਆਪੀ ਹੈ, ਉਹਦੇ ਨਾਮ ਭਾਵੇਂ ਅਨੇਕਾਂ ਰੱਖੇ ਆਪੋ ਆਪਣੀ ਭਾਸ਼ਾ ਮੁਤਾਬਕ, ਪਰ ਉਹ ਇੱਕੋ ਹੀ ਹੈ। ਉਹੀ ਕਰੀਮ ਹੈ, ਉਹੀ ਰਹੀਮ ਹੈ, ਉਹੀ ਅੱਲਾ ਹੈ, ਖੁਦਾ ਹੈ, ਭਗਵਾਨ ਹੈ, ਰਾਮ ਹੈ, ਹਰੀ ਹੈ, ਨਾਰਾਇਣ ਹੈ, ਦਮੋਦਰ ਹੈ, ਗੋਪਾਲ ਹੈ, ਗੋਬਿੰਦ ਹੈ, ਵਾਹਿਗੁਰੂ ਹੈ, ਗੌਡ ਹੈ, ਇੱਕੋ ਦੇ ਹੀ ਸਾਰੇ ਨਾਮ। ਓਅੰਕਾਰ ਪਸਾਰਾ ਵੀ ਸਾਰਾ ਇੱਕ ਦਾ ਹੀ ਹੈ, ਇੱਕੋ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ। ਅਤੇ ਓਅੰਕਾਰ ਮਤਲਬ ਆਪਣੇ ਆਪ ਤੋਂ ਆਕਾਰ ਬਣਾ ਕੇ ਵਿੱਚ ਸਮਾਇਆ ਹੋਇਆ, ਰੱਖਿਅਕ ਸਰੂਪ ਹੈ। 7 ਨਾਸ ਤੋਂ ਰਹਿਤ ਗੁਰ ਚੇਤਨ ਸਰੂਪ ਅਤੇ ਪ੍ਰਸਾਦ ਆਨੰਦ ਸਰੂਪ ਹੈ। ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਐਸੇ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੁੰਦਾ, ਮਿਲਾਪ ਹਾਸਲ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਆਦਿਤ ਵਾਰ ਆਦਿ ਪੁਰਖ ਹੈ ਸੋਈ, ਆਦਿਤ ਨਾਮ ਹੈ ਸੂਰਜ ਦਾ, ਜਿਹੜਾ ਸੂਰਜ ਦੇ ਨਾਮ 'ਤੇ ਵਾਰ ਬਣਾਇਆ ਵਿਦਵਾਨਾਂ ਨੇ। ਇਹ ਇੱਕ ਸਿੱਖਿਆ ਪ੍ਰਦਾਨ ਕਰਦਾ ਹੈ ਕਿ ਆਦਿ ਪੁਰਖ ਪਰਮਾਤਮਾ ਉਹੀ ਇੱਕੋ ਹੀ ਹੈ, ਪਹਿਲਾਂ ਤੋਂ ਜਿਹੜਾ, ਹੁਣ ਵੀ ਅਤੇ ਅੱਗੇ ਨੂੰ ਵੀ ਉਹੀ ਹੋਵੇਗਾ। ਆਦਮੈ ਨੇ ਮੁੱਢ ਰੂਪ, ਪੁਰਖ ਪੂ ਨਾਮ ਨਰਕਾਂ ਦਾ ਰੱਖ ਰੱਖਿਆ ਕਰਨ ਵਾਲਾ, ਅਤੇ ਪੁਰਖ ਦਾ ਅਰਥ ਹੈ ਪੁਰਸ਼ਾਰਥ, ਉੱਦਮ ਦੇਣ ਵਾਲਾ ਜੀਆਂ ਨੂੰ। ਪੁਰਖ ਦਾ ਅਰਥ ਹੈ ਸਾਰੇ ਪੂਰਨ ਸਮਾਇਆ ਹੋਇਆ। ਅਤੇ ਇਸੇ ਪ੍ਰਕਾਰ ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ, ਏਕਾ ਪੁਰਖ ਸਬਾਈ ਨਾਰ। ਜੀਵ ਕਿਉਂਕਿ ਪਰਤੰਤਰ ਹਨ, ਸੁਤੰਤਰ ਨਹੀਂ, ਆਪਣੀ ਮਨ ਮਰਜ਼ੀ ਨਾਲ ਸਾਡਾ ਜਨਮ ਹੋਇਆ, ਨਾ ਅਸੀਂ ਜਿਉਂਦੇ ਹਾਂ, ਨਾ ਮਰਜ਼ੀ ਨਾਲ ਮੌਤ ਹੋਵੇਗੀ, ਨਾ ਮਰਜ਼ੀ ਨਾਲ ਕੁਛ ਪ੍ਰਾਪਤ ਕਰ ਸਕਦੇ ਹਾਂ। ਇਹ ਐਵੇਂ ਆਪਣੇ ਆਪ 'ਤੇ ਟੇਕ ਅਣਹੋਈ ਰੱਖੀ ਹੋਈ ਹੈ ਜੀਵ ਨੇ। ਪਰਮਾਤਮਾ ਨੇ ਸਾਡੀ ਰਚਨਾ ਕੀਤੀ ਹੈ, ਉਹਦੀਆਂ ਦਿੱਤੀਆਂ ਦਾਤਾਂ ਅਸੀਂ ਭੋਗ ਰਹੇ ਹਾਂ, ਉਹਦੇ ਦਿੱਤੇ ਪੁਰਸ਼ਾਰਥ ਉੱਦਮ ਕਰਕੇ ਅਸੀਂ ਤੁਰੇ ਫਿਰਦੇ ਹਾਂ, ਕਰਮ ਕਿਰਿਆ ਕਰਦੇ ਹਾਂ। ਇਸ ਪ੍ਰਕਾਰ ਉਹ ਪਰਮਾਤਮਾ ਪੁਰਖ ਸਾਡੇ ਸਿਰ 'ਤੇ ਮਾਲਕ ਹੈ ਸੁਤੰਤਰ ਹਸਤੀ, ਅਸੀਂ ਉਹਦੀਆਂ ਇਸਤਰੀਆਂ ਦੀ ਨਿਆਈ ਪਰਤੰਤਰ ਹਾਂ। ਔਰ ਉਹੀ ਇੱਕ ਅਕਾਲ ਪੁਰਖ ਹੈ ਜੋ ਆਦਿ ਰੂਪ ਹੈ, ਮੁੱਢ ਰੂਪ ਹੈ, ਸੋਈ ਉਹੀ ਹੁਣ ਵੀ ਹੈ। ਆਪੇ ਵਰਤੈ ਅਵਰ ਨਾ ਕੋਈ, ਸਾਰੀ ਕੁਦਰਤ ਵਿੱਚ ਆਪ ਵਰਤ ਰਿਹਾ ਹੈ, ਹੋਰ ਦੂਜਾ ਹੈ ਹੀ ਕੋਈ ਨਹੀਂ, ਕਿਉਂਕਿ ਇੱਕੋ ਦੀ ਜੋਤ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਚਾਨਣ ਦੇ ਪਹਿਲੇ ਚਾਨਣ ਅੱਖਰ ਦੇ ਨਾਣੇ ਨੂੰ ਸਿਹਾਰੀ ਹੈ। ਉਸ ਪਰਮਾਤਮਾ ਦੇ ਚਾਨਣ ਦੁਆਰਾ ਸਾਰਿਆਂ ਵਿੱਚ ਚਾਨਣ ਪ੍ਰਕਾਸ਼ ਬੁੱਧੀ ਅੰਦਰ ਚੇਤਨਤਾ ਹੈ। ਜੇ ਪਰਮਾਤਮਾ ਆਪਣੀ ਚੇਤਨਤਾ ਖਿੱਚ ਲਵੇ ਤਾਂ ਜੀਵ ਕੁਛ ਵੀ ਨਹੀਂ ਕਰ ਸਕਦਾ, ਫਿਰ ਇਹਦੇ ਕੋਲ ਰੌਸ਼ਨੀ ਆਪਣੀ ਹੈ ਨਹੀਂ। ਪਰਮਾਤਮਾ ਦੀ ਜੋਤ ਦੇ ਚਾਨਣੇ ਦੁਆਰਾ ਹੀ ਇਹਨਾਂ ਦੇ ਅੰਦਰ ਚਾਨਣਾ ਜੀਆਂ ਦੇ ਤਾਂ ਕੁਛ ਕਰ ਰਹੇ ਨੇ। ਆਪ ਵਰਤ ਰਿਹਾ ਸਾਰੀ ਸ੍ਰਿਸ਼ਟੀ ਕੁਦਰਤ ਦੇ ਅੰਦਰ, ਕੁਦਰਤ ਕਰਕੇ ਵਸਿਆ ਸੋਏ, ਅਵਰ ਹੋਰ ਦੂਜਾ ਕੋਈ ਨਹੀਂ ਹੈ ਉਹਦੇ ਵਰਗਾ ਸਮਰੱਥਾਵਾਨ। ਓਤ ਪੋਤ ਜਗ ਰਹਿਆ ਸਮਾਏ, ਓਤ ਪੋਤ ਦਾ ਅਰਥ ਹੈ ਤਾਣਾ ਅਤੇ ਪੇਟਾ। ਜਿਵੇਂ ਪਹਿਲਾਂ ਤਾਣਾ ਤਣਿਆ ਜਾਂਦਾ ਹੈ, ਫਿਰ ਉਹਦੇ ਵਿੱਚ ਦੀ ਸੂਤ ਵਹਾਇਆ ਜਾਏ ਤਾਂ ਉਹਨੂੰ ਕਹਿੰਦੇ ਨੇ ਪੇਟਾ। ਤਾਣਾ ਅਤੇ ਪੇਟਾ ਦੋਵੇਂ ਰਲ ਕੇ ਬਣਾਉਂਦੇ ਹਨ ਕੱਪੜਾ, ਦਰੀ, ਗਲੀਚਾ, ਕੁਛ ਵੀ। ਇਸ ਪ੍ਰਕਾਰ ਜਿਵੇਂ ਤਾਣੇ ਅਤੇ ਪੇਟੇ ਦਾ ਆਪਸ ਵਿੱਚ ਸੰਬੰਧ ਹੈ, ਇਸੇ ਤਰ੍ਹਾਂ ਕੁਦਰਤ ਨਾਲ ਕਾਦਰ ਦਾ ਸੰਬੰਧ ਹੈ। ਫਰੀਦਾ ਖਾਲਕ ਖਲਕ ਮਹਿ, ਹੇ ਫਰੀਦ ਜਿਹੜਾ ਖਲਕਤ ਨੂੰ ਰਚਣ ਵਾਲਾ ਖਾਲਕ ਹੈ, ਇਸ ਖਲਕਤ ਵਿੱਚ ਸਮਾਇਆ ਹੋਇਆ। ਖਲਕ ਵਸੈ ਰੱਬ ਮਾਹੇ, ਖਲਕਤ ਪਰਮਾਤਮਾ ਦੇ ਵਿੱਚ ਹੀ ਵਸ ਰਹੀ ਹੈ, ਬਾਹਰ ਨਹੀਂ। ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਔਰ ਭਾਈ ਨੰਦ ਲਾਲ ਜੀ ਨੇ ਬਚਨ ਲਿਖਿਆ ਕਿ ਮੈਨੂੰ ਦਸਮ ਪਾਤਸ਼ਾਹ ਨੇ ਇਹ ਸਿੱਖਿਆ ਦਿੱਤੀ ਹੈ ਅਤੇ ਖਲਕ ਖਾਲਕ ਕੀ ਜਾਣ ਕੇ ਖਲਕ ਦਿਖਾਵੈ ਨਾ ਹੈ, ਖਲਕ ਦੁਖੈ ਨੰਦ ਲਾਲ ਜੀ ਖਾਲਕ ਕੋਪੈ ਤਾਹੇ। ਪਰਮਾਤਮਾ ਦੀ ਜੋਤ ਸਾਰੇ ਸਰੀਰਾਂ 'ਚ ਸ੍ਰਿਸ਼ਟੀ 'ਚ ਵੇਖਣੀ ਚਾਹੀਦੀ ਹੈ ਅਤੇ ਰੱਬ ਦੇ ਜੀਵ ਜਾਣ ਕੇ ਕਿਸੇ ਨੂੰ ਦਿਖਾਉਣਾ ਨਹੀਂ ਚਾਹੀਦਾ, ਇਹ ਤਾਂ ਖਾਲਕ ਨਾਰਾਜ਼ ਹੋ ਜਾਏਗਾ। ਇਸ ਪ੍ਰਕਾਰ ਉਹ ਓਤ ਪੋਤ ਤਾਣੇ ਪੇਟੇ ਵਾਂਗ ਸਾਰੇ ਜਗਤ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਇਹਨੂੰ, ਜੀਆਂ ਨੂੰ। ਮਾਨੋ ਕਿ ਤਾਣਾ ਆਪ ਤਣਿਆ ਅਤੇ ਪੇਟਾ ਜੀਆਂ ਨੂੰ ਰਚ ਕੇ ਵਿੱਚ ਆਪਣੇ ਪਰੋਇਆ ਹੋਇਆ, ਜਿਵੇਂ ਮਣਕੇ ਧਾਗੇ ਵਿੱਚ ਪਰੋਤੇ ਹੁੰਦੇ ਨੇ ਫਿਰ ਬਣਦੀ ਹੈ ਮਾਲਾ। ਇਸ ਪ੍ਰਕਾਰ ਦੀ ਸ੍ਰਿਸ਼ਟੀ ਹੈ ਕਲਪ ਤਦਾਤਮ ਸੰਬੰਧ, ਵਿਦਵਾਨਾਂ ਦੀ ਬੋਲੀ 'ਚ ਇਸ ਸੰਬੰਧ ਨੂੰ ਕਿਹਾ ਜਾਂਦਾ। ਜਿਵੇਂ ਜਗਤ ਰਚਿਆ, ਸ੍ਰਿਸ਼ਟੀ ਰਚੀ ਪਹਿਲਾਂ ਮਾਇਆ, ਅਤੇ ਉਹ ਜੜ ਸੀ, ਹਰਕਤ ਨਹੀਂ ਸੀ ਕਰ ਸਕਦੀ, ਫਿਰ ਆਪਣੀ ਪਰਛਾਈ ਵਿੱਚ ਪਾਈ ਚੇਤਨ ਸੱਤਾ, ਅਤੇ ਫਿਰ ਇਹ ਕੁਦਰਤ ਜਿਹੜੀ ਮਾਇਆ ਹਰਕਤ ਵਿੱਚ ਆਈ। ਇਸ ਪ੍ਰਕਾਰ ਸਾਰੇ ਜਗਤ ਨੂੰ ਆਪਣੇ ਵਿੱਚ ਪਰੋਇਆ ਹੋਇਆ। ਆਪੇ ਕਰਤਾ ਕਰੈ ਸੋ ਹੋਈ, ਆਪ ਹੀ ਕਰਤਾ ਰਚਣ ਵਾਲਾ ਹੈ ਸਾਰੀ ਸ੍ਰਿਸ਼ਟੀ ਨੂੰ, ਅਤੇ ਹੁਣ ਵੀ ਜੋ ਕਰਦਾ ਹੈ ਸੋ ਹੋਈ, ਉਹੀ ਹੁੰਦਾ ਉਹੀ ਹੋਵੇਗਾ। ਜੋ ਪਰਮਾਤਮਾ ਨਹੀਂ ਕਰਨਾ ਚਾਹੇਗਾ ਉਹ ਹੋਏਗਾ ਨਹੀਂ, ਜੋ ਵਾਹਿਗੁਰੂ ਕਰੇਗਾ ਸੋ ਹੋਏਗਾ। ਰਾਜਾ ਸਰਮ ਮਿੱਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ। ਬਚਨ ਜਲ 'ਤੇ ਥਲ ਕਰ, ਥਲ 'ਤੇ ਕੂਆਂ, ਕੂਪ 'ਤੇ ਮੇਰ ਕਰਾਵੈ, ਧਰਤੀ 'ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਰਾਵੈ। ਇਸ ਪ੍ਰਕਾਰ ਵਾਹਿਗੁਰੂ ਪਰਮਾਤਮਾ ਦੀ ਕੁਦਰਤ ਬੜੀ ਵੱਡੀ ਹੈ ਅਤੇ ਉਹਦੇ ਆਪਣੇ ਹੱਥ ਵਿੱਚ ਹੈ, ਜੋ ਉਹ ਕਰਦਾ ਉਹੀ ਹੁੰਦਾ ਇਸ ਕੁਦਰਤ ਵਿੱਚ। ਨਾਮ ਰੱਤੇ ਸਦਾ ਸੁੱਖ ਹੋਈ, ਜਿਹੜਾ ਅੰਦਰਲਾ ਸੁੱਖ ਹੈ, ਸਦੀਵੀ ਸੁੱਖ ਹੈ, ਪਰਮ ਸੁੱਖ ਹੈ, ਉਹ ਨਾਮ ਵਿੱਚ ਰੰਗੇ ਜਾਈਏ ਤਾਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਵਾਹਿਗੁਰੂ ਦੇ ਨਾਮ ਦੁਆਰਾ ਨਾਮੀ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੱਤੇ ਹੋਏ ਨੇ, ਉਹਨਾਂ ਨੂੰ ਸਦਾ ਦਾ ਸੁੱਖ ਪ੍ਰਾਪਤ ਹੁੰਦਾ। ਗੁਰਮੁਖ ਵਿਰਲਾ ਬੂਝੈ ਕੋਈ, ਹਜ਼ੂਰ ਕਹਿੰਦੇ ਨੇ ਗੁਰਾਂ ਦੇ ਸਨਮੁਖ ਹੋਣ ਵਾਲਾ, ਗੁਰੂ ਦੇ ਅਨੁਸਾਰੀ ਹੋ ਕੇ ਚੱਲਣ ਵਾਲਾ ਕੋਈ ਵਿਰਲਾ ਹੈ ਜੋ ਇਸ ਭੇਦ ਨੂੰ ਬੁੱਝਦਾ ਕਿ ਸੁੱਖ ਕਿੱਥੇ ਆ, ਦਾ ਸੰਸਾਰ ਭਰਮਿਆ ਹੋਇਆ, ਕਲਪਨਾ ਗਲਤ ਕੀਤੀ ਹੋਈ ਹੈ, ਮਨ ਦੀ ਟੇਕ ਹੈ ਕਿ ਫਲਾਣੀ ਚੀਜ਼ 'ਚੋਂ ਸੁੱਖ ਮਿਲੇਗਾ, ਫਲਾਣੀ ਦਾਤ ਮਿਲ ਗਈ ਸੁੱਖ ਮਿਲੇਗਾ, ਤਾਂ ਹੋਰ ਹੋਰ ਮੰਗ ਰਿਹਾ, ਇਹ ਨਾਮ ਨਹੀਂ ਮੰਗਦਾ। ਕੋਈ ਵਿਰਲਾ ਬੁੱਝਦਾ ਹੈ ਕਿ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਜੁੜੇਗੀ ਤਾਂ ਸੁੱਖ ਹੋਵੇਗਾ। ਹਿਰਦੈ ਜਪਨੀ ਜਪੋ ਗੁਣ ਤਾਸਾ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਸ ਕਰਕੇ ਮੈਂ ਤਾਂ ਜਿਹੜਾ ਗੁਣਾਂ ਦਾ ਖਜ਼ਾਨਾ ਪਰਮਾਤਮਾ ਉਸ ਦੇ ਨਾਮ ਨੂੰ ਹੀ ਮਾਲਾ ਬਣਾਇਆ ਹੋਇਆ। ਕੰਠੇ ਮਾਲਾ ਜਿਹਵਾ ਰਾਮ, ਸਹੰਸ ਨਾਮ ਲੈ ਲੈ ਕਰੋ ਸੁਨਾਮ। ਔਰ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਜਪਨੀ ਦਾ ਅਰਥ ਹੈ ਮਾਲਾ। ਹਿਰਦੇ ਅੰਦਰ ਪਰਮਾਤਮਾ ਨੂੰ ਜੋ ਗੁਣਤਾਸ ਗੁਣਾਂ ਦੇ ਖਜ਼ਾਨੇ ਨੂੰ ਮੈਂ ਜਪ ਰਿਹਾ, ਇਹੀ ਮੈਂ ਮਾਲਾ ਫੇਰ ਰਿਹਾ। ਹਰ ਹਰ ਅੱਖਰ ਦੁਏ ਇਹ ਮਾਲਾ, ਜਪਤ ਜਪਤ ਪਏ ਦੀਨ ਦਇਆਲਾ। ਸੋ ਆਹਰ ਅਗਮ ਅਗੋਚਰ ਅਪਰੰਪਰ ਸੁਆਮੀ, ਹਰੀ ਪਰਮਾਤਮਾ ਮਨ ਦੀ ਪਹੁੰਚ ਤੋਂ ਪਰੇ ਆ। ਅਗੋਚਰ ਇੰਦਰਿਆਂ ਤੋਂ ਅਵਿਸ਼ੇ ਹੈ। ਅਗੋਚਰ ਉਹ ਅਵਸਥਾ ਵਾਹਿਗੁਰੂ ਦੀ ਵੀ ਜਿਵੇਂ ਦੂਰੋਂ ਮਨੁੱਖ ਤੁਰੇ ਆਉਂਦੇ ਹੋਣ ਅਤੇ ਇੱਕ ਦੂਜੇ ਆਦਮੀ ਨੂੰ ਕੋਈ ਕਹੇ ਵੇਖ ਹਾਂ ਭਾਈ ਪਛਾਣ ਕੌਣ ਨੇ, ਤਾਂ ਕੌਣ ਤੁਰਿਆ ਹੁੰਦਾ, ਦ੍ਰਿਸ਼ਟੀ ਦੂਰ ਤੱਕ ਨਹੀਂ ਜਾਂਦੀ, ਇਸ ਕਰਕੇ ਦੂਰੋਂ ਪ੍ਰਤੀਤ ਹੁੰਦਾ ਵੀ ਜਾਨਵਰ ਤੁਰੇ ਆਉਂਦੇ ਨੇ। ਨੇੜੇ ਆਏ ਤਾਂ ਕਿਹਾ ਬੰਦੇ ਨੇ, ਹੋਰ ਬਿਲਕੁਲ ਨੇੜੇ ਆਏ ਤਾਂ ਫਿਰ ਉਹਨਾਂ ਦੇ ਚਿਹਰੇ ਮੂਹਰੇ ਪਛਾਣੇ ਗਏ। ਇਸ ਪ੍ਰਕਾਰ ਜਿਵੇਂ ਉਹ ਦ੍ਰਿਸ਼ਟੀ ਦੂਰ ਤੱਕ ਨਹੀਂ ਜਾਂਦੀ, ਨਾ ਅੱਖਾਂ ਦੁਆਰਾ ਹੀ, ਨਾ ਕੰਨਾਂ ਦੁਆਰਾ ਸੁਣ ਸੁਣ ਕੇ, ਨਾ ਜੀਭ ਤੋਂ ਬੋਲ ਬੋਲ ਕੇ, ਨਾ ਮਨ ਦੁਆਰਾ ਪਰਮਾਤਮਾ ਤੱਕ ਪਹੁੰਚ ਹੁੰਦੀ ਹੈ, ਇਸ ਕਰਕੇ ਇੰਦਰਿਆਂ ਤੋਂ ਅਵਿਸ਼ੇ ਹੈ, ਇੰਦਰਿਆਂ ਦਾ ਵਿਸ਼ਾ ਨਹੀਂ। ਇਸ ਪ੍ਰਕਾਰ ਦਾ ਅਪਰੰਪਰ ਅਪਰ ਜਿਹੜੇ ਸਾਥੋਂ ਪਰੇ ਹਨ ਦੇਵਤੇ, ਉਹਨਾਂ ਤੋਂ ਵੀ ਪਰੇ, ਅਪਰ ਅਪਰ ਦੋ ਸ਼ਬਦ ਇਕੱਠੇ ਹੋ ਕੇ ਬਣਿਆ ਅਪਰੰਪਰ, ਪਰੇ ਤੋਂ ਪਰੇ ਜਾਣੀ ਸੁਆਮੀ ਮਾਲਕ ਪਰਮਾਤਮਾ ਹੈ। ਜਨ ਪੱਗ ਲੱਗ ਧਿਆਵੋਂ ਹੋਏ ਦਾਸਨ ਦਾਸਾ, ਉਹਦੇ ਜਿਹੜੇ ਜਨ ਭਗਤ ਨੇ ਸੰਤ ਜਨ, ਮੈਂ ਇੱਛਾ ਕਰਦਾ ਹਾਂ ਕਿ ਉਹਨਾਂ ਦੇ ਚਰਨੀ ਲੱਗ ਕੇ ਦਾਸਾਂ ਦਾ ਦਾਸ ਬਣ ਕੇ ਮੈਂ ਐਸੇ ਵਾਹਿਗੁਰੂ ਨੂੰ ਧਿਆਉਂਦਾ ਰਵਾਂ, ਸਿਮਰਦਾ ਰਵਾਂ, ਅਤੇ ਤਾਂ ਗੱਲ ਬਣੇ। ਭਾਵ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਨਿਮਰਤਾ ਧਾਰ ਕੇ ਦਾਸਾਂ ਦੇ ਦਾਸ ਬਣ ਕੇ ਵਾਹਿਗੁਰੂ ਦਾ ਸਿਮਰਨ ਕਰੋ, ਰਹਾਓ। ਸ਼ਬਦ ਦਾ ਕੇਂਦਰੀ ਭਾਵ ਹੈ ਮੂਲ ਭਾਵ, ਸੋਮਵਾਰ ਸੱਚ ਰਹਿਆ ਸਮਾਏ। ਸੋਮਵਾਰ ਦੁਆਰਾ ਉਪਦੇਸ਼ ਹੈ ਕਿ ਸੱਚ ਸਰੂਪ ਪਰਮਾਤਮਾ ਸਾਰੇ ਹੀ ਸਮਾਇਆ ਹੋਇਆ, ਕੋਈ ਜਗ੍ਹਾ ਕੋਈ ਜੀਵ ਐਸਾ ਨਹੀਂ ਜਿੱਥੇ ਵਾਹਿਗੁਰੂ ਦਾ ਵਾਸਾ ਨਹੀਂ ਹੈ। ਤਿਸ ਕੀ ਕੀਮਤ ਕਹੀ ਨਾ ਜਾਏ, ਉਹਨੂੰ ਕਿਸ ਕੀਮਤ ਵੱਟੇ ਪ੍ਰਾਪਤ ਕੀਤਾ ਜਾ ਸਕਦਾ। ਕਿੰਨਾ ਸੋਨਾ ਚਾਂਦੀ ਦਈਏ, ਕਿੰਨਾ ਜਪ ਕਰੀਏ, ਕਿੰਨਾ ਤਪ, ਕਿੰਨਾ ਦਾਨ, ਕਿੰਨੇ ਤੀਰਥਾਂ 'ਤੇ ਨਹਾਈਏ ਤਾਂ ਫਿਰ ਮਿਲੇਗਾ, ਕਹਿੰਦੇ ਕੀਮਤ ਨਹੀਂ ਕਹੀ ਜਾ ਸਕਦੀ। ਆਖ ਆਖ ਰਹੇ ਸਭ ਲਿਵ ਲਾਏ, ਲੋਕ ਜ਼ਬਾਨ ਤੋਂ ਕਥਨ ਕਰਦੇ ਹੋਏ ਬੜੀ ਸੁਰਤ ਜੋੜ ਜੋੜ ਕੇ ਯਤਨ ਕਰਦੇ ਰਹਿ ਗਏ, ਪਰ ਪਰਮਾਤਮਾ ਦਾ ਅੰਤ ਨਹੀਂ ਪਾਇਆ ਗਿਆ। ਜਿਸ ਦੇਵੈ ਤਿਸ ਪੱਲੇ ਪਾਏ, ਜਿਸ ਨੂੰ ਆਪਣਾ ਗਿਆਨ ਬਖਸ਼ਣਾ ਚਾਹੇ ਆਪ ਦੇਵੇ, ਉਸਦੇ ਹਿਰਦੇ ਰੂਪੀ ਪੱਲੇ 'ਚ ਇਹ ਗਿਆਨ ਪ੍ਰਾਪਤ ਹੁੰਦਾ। ਅਗਮ ਅਗੋਚਰ ਲਖਿਆ ਨਾ ਜਾਏ, ਮਨ ਦੀ ਪਹੁੰਚ ਤੋਂ ਪਰੇ, ਇੰਦਰਿਆਂ ਤੋਂ ਪਰੇ ਵਾਹਿਗੁਰੂ ਮੁਕੰਮਲ ਤੌਰ 'ਤੇ ਲਖਿਆ ਜਾਣਿਆ ਨਹੀਂ ਜਾਂਦਾ ਕਿਹੋ ਜਿਹਾ ਕਿੱਡਾ ਕੁ ਵੱਡਾ। ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ, ਸੋ ਇਸ ਪ੍ਰਕਾਰ ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ, ਕਹਾਂ ਬਾਸ ਤਾਕੋ ਫਿਰੈ ਕੌਣ ਭੇਖੰ, ਕਹਾਂ ਨਾਮ ਤਾਕੋ ਕਹਾਂ ਕੋ ਕਹਾਵੈ, ਕਹਾਂ ਕੋ ਬਖਾਨਾ ਕਹੇ ਮੋਨਾਇਆ। ਦਸਮ ਪਾਤਸ਼ਾਹ ਕਥਨੀ ਵਿੱਚ ਨਹੀਂ ਆ ਸਕਦਾ, ਗੁਰ ਕੈ ਸ਼ਬਦ ਹਰ ਰਿਹਾ ਸਮਾਏ। ਗੁਰੂ ਦੇ ਸ਼ਬਦ ਵਿੱਚ ਜਿਹੜੇ ਜੁੜੇ ਹਨ ਉਹਨਾਂ ਨੂੰ ਪਤਾ ਲੱਗਾ ਭਈ ਹਰੀ ਪਰਮਾਤਮਾ ਸਾਰੇ ਹੀ ਥਾਵਾਂ 'ਤੇ ਸਮਾਇਆ ਹੋਇਆ ਹੈ। ਮੰਗਲ ਮਾਇਆ ਮੋਹ ਉਪਾਇਆ, ਮੰਗਲਵਾਰ ਦੁਆਰਾ ਉਪਦੇਸ਼ ਹੈ ਕਿ ਪਰਮਾਤਮਾ ਨੇ ਮਾਇਆ ਦਾ ਮੋਹ ਵੀ ਆਪ ਹੀ ਪੈਦਾ ਕੀਤਾ ਹੋਇਆ। ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੈ ਹੋਮੈ ਪਾਈ, ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ। ਇਹ ਮਾਇਆ ਵੀ ਆਪ ਰਚੀ ਹੈ ਅਤੇ ਇਸ ਦਾ ਮੋਹ ਵੀ ਆਪ ਹੀ ਪੈਦਾ ਕੀਤਾ ਜੀਆਂ ਦੇ ਅੰਦਰ। ਇਹ ਪਰਚਾ ਹੀ ਪਾ ਦਿੱਤਾ ਮਾਨੋ ਵੀ ਕਿਹੜਾ ਇਸ ਪਰਚੇ ਨੂੰ, ਇਸ ਇਗਜ਼ਾਮ ਨੂੰ ਕਿਹੜਾ ਹੱਲ ਕਰਦਾ। ਆਪੇ ਸਿਰ ਸਿਰ ਧੰਦਾ ਲਾਇਆ, ਆਪ ਹੀ ਸਿਰਜਣਾ ਕਰ ਕਰਕੇ ਜਗਤ ਦੀ ਇਹਨਾਂ ਨੂੰ ਧੰਦਿਆਂ ਵਿੱਚ ਲਾ ਦਿੱਤਾ ਹੈ। ਆਪ ਬੁਝਾਏ ਸੋਈ ਬੁਝਾ, ਜਿਸ 'ਤੇ ਮਿਹਰ ਕਰਦਾ ਉਹਦੇ ਪਿਛਲੇ ਜਨਮਾਂ ਦੇ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਵਾਹਿਗੁਰੂ ਦਇਆ ਦੇ ਘਰ 'ਚ ਆ ਕੇ ਬੁਝਾ ਦੇ, ਸਮਝਾ ਦੇ, ਅਤੇ ਫਿਰ ਉਹ ਜੀਵ ਬੁਝ ਸਕਦਾ ਪਰਮਾਤਮਾ ਦੇ ਭੇਦ ਨੂੰ। ਗੁਰ ਕੈ ਸ਼ਬਦ ਦਰ ਘਰ ਸੂਝੈ, ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਪਰਮਾਤਮਾ ਦਾ ਦਰ ਦਰਵਾਜ਼ਾ ਗਿਆਨ ਅਤੇ ਘਰ ਸਰੂਪ ਦੀ ਪ੍ਰਾਪਤੀ, ਇਹ ਸੁਝਦੀ ਪ੍ਰਾਪਤ ਹੋ ਜਾਂਦੀ, ਯਾਨੀ ਗਿਆਨ ਹੋ ਜਾਂਦਾ। ਪ੍ਰੇਮ ਭਗਤ ਕਰੇ ਲਿਵ ਲਾਏ, ਪ੍ਰੇਮ ਦੇ ਸਹਿਤ, ਮੈਂ ਤੋਂ ਪਰੇ ਹੋਣ ਦਾ ਨਾਮ ਹੈ ਪ੍ਰੇਮ, ਔਰ ਪ੍ਰੇਮ ਭਾਵਨਾ ਸਹਿਤ ਭਗਤੀ ਕਰਦਾ ਗੁਰਮੁਖ ਸੁਰਤ ਦੀ ਲਿਵ ਨੂੰ ਟਿਕਾ ਕੇ ਪਰਮਾਤਮਾ 'ਚ ਜੋੜ ਕੇ ਇਸ ਤਰ੍ਹਾਂ ਪ੍ਰੇਮਾ ਭਗਤੀ ਕਰਦਿਆਂ ਹੋਇਆਂ ਉਹਦੀ ਲਿਵ ਲੱਗ ਜਾਂਦੀ ਹੈ। ਹਉਮੈ ਮਮਤਾ ਸ਼ਬਦ ਜਲਾਏ, ਹੰਗਤਾ ਅਤੇ ਮਮਤਾ ਜੋ ਪਰਚਾ ਪਾਇਆ ਵਾਹਿਗੁਰੂ ਨੇ ਇਹਨਾਂ ਦੋਵਾਂ ਨੂੰ, ਹੰਗਤਾ ਵੀ ਮੈਂ ਹਾਂ ਮੈਂ ਬੜਾ ਵੱਡਾ, ਮਮਤਾ ਪਕੜ ਜਗੜ ਪਦਾਰਥਾਂ ਦੀ। ਮਾਇਆ ਦਾ ਦੋ ਤਰ੍ਹਾਂ ਦੇ ਪ੍ਰਭਾਵ ਹੈ, ਹੰਗਤਾ ਅਤੇ ਮਮਤਾ। ਮਮਤਾ ਪਕੜ ਹੈ, ਲਗਾਓ ਹੈ, ਅਟੈਚਮੈਂਟ, ਅਤੇ ਪ੍ਰਾਪਤ ਹੋਈ ਦੀ ਫਿਰ ਹੰਗਤਾ ਪੈਦਾ ਹੁੰਦੀ ਹੈ। ਇਸ ਤਰ੍ਹਾਂ ਗੁਰੂ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਆਪਣੇ ਮਨ ਨੂੰ ਸਮਝਾ ਲਿਆ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਇਉਂ ਜਲਾ ਲੈਂਦਾ, ਸਾੜ ਦਿੰਦਾ ਹੰਗਤਾ ਅਤੇ ਮਮਤਾ ਨੂੰ। ਬੁੱਧਵਾਰ ਆਪੇ ਬੁੱਧ ਸਾਰ, ਬੁੱਧਵਾਰ ਦੁਆਰਾ ਉਪਦੇਸ਼ ਹੈ ਕਿ ਪਰਮਾਤਮਾ ਆਪ ਹੀ ਸਾਰ ਸ੍ਰੇਸ਼ਟ ਬੁੱਧ ਬਖਸ਼ਣ ਵਾਲਾ, ਬੁੱਧੀ ਵਿੱਚ ਸਾਰ ਨਿਚੋੜ ਰੂਪ ਗਿਆਨ ਦੇਣ ਵਾਲਾ। ਗੁਰਮੁਖ ਕਰਨੀ ਸ਼ਬਦ ਵਿਚਾਰ, ਗੁਰਾਂ ਦੇ ਸਨਮੁਖ ਹੋਣ ਵਾਲੇ ਜੋ ਗੁਰਮੁਖ ਨੇ, ਉਹਨਾਂ ਨੇ ਗੁਰੂ ਦੇ ਸ਼ਬਦ ਨੂੰ ਵਿਚਾਰਿਆ, ਇਹੋ ਹੀ ਉਹਨਾਂ ਦੀ ਮਹਾਨ ਕਰਨੀ ਹੈ। ਸ਼ਬਦ ਨੂੰ ਵਿਚਾਰਨ ਵਾਲੇ ਦੀ ਸਰੀਰਕ ਕਰਨੀ ਵੀ ਬੜੀ ਮਹਾਨ ਬਣ ਜਾਂਦੀ ਹੈ, ਜਿਹਦੇ ਅੰਦਰ ਗੁਰੂ ਦੇ ਸ਼ਬਦ ਦੀ ਵਿਚਾਰ ਵੱਸ ਜਾਏ, ਉਹਦੇ ਕਰਮ ਬਦਲ ਜਾਂਦੇ ਨੇ। ਸਾਧ ਨਾਮ ਨਿਰਮਲ ਤਾਂ ਕਿ ਕਰਮ, ਨਾਮ ਰੱਤੇ ਮਨ ਨਿਰਮਲ ਹੋਏ, ਨਾਮ ਵਿੱਚ ਰੰਗੇ ਹੋਏ ਗੁਰਮੁਖਾਂ ਦੇ ਮਨ ਮੈਲ ਤੋਂ ਰਹਿਤ ਹੋ ਜਾਂਦੇ। ਹਰ ਗੁਣ ਗਾਵੈ ਹਉਮੈ ਮਲਖ ਹੋਏ, ਵਾਹਿਗੁਰੂ ਦੇ ਗੁਣ ਗਾਈ ਜਾਂਦਾ, ਇਸ ਤਰ੍ਹਾਂ ਆਪਣੀ ਹੰਗਤਾ ਦੀ ਮੈਲ ਨਾਸ ਕਰ ਲੈਂਦਾ, ਵਿਕਾਰਾਂ ਦੀ ਮੈਲ ਹੰਗਤਾ ਦੀ ਇਹ ਨਾਸ ਹੋ ਜਾਂਦੀ। ਦਰ ਸੱਚਾ ਸਦ ਸੋਭਾ ਪਾਏ, ਵਾਹਿਗੁਰੂ ਦਾ ਦਰ ਸੱਚਾ ਹੈ, ਜਿੱਥੇ ਨਿਆਉ ਸੱਚਾ ਹੁੰਦਾ ਉਸ ਸੱਚੇ ਦਰ 'ਤੇ ਬੜੀ ਸੋਭਾ ਪ੍ਰਾਪਤ ਕਰਦਾ। ਓਏ ਰੇ ਰੇ ਦਰਗਹਿ ਕਹਿ ਨਾ ਕੋਊ, ਆਓ ਬੈਠ ਆਦਰ ਸੁਭ ਦੇਊ, ਉਹ ਮਹਿਲੀ ਪਾਵਹਿ ਤੂੰ ਬਾਸਾ, ਜਨਮ ਮਰਨ ਨਾ ਹੋਏ ਬਿਨਾਸਾ। ਨਾਮ ਰੱਤੇ ਗੁਰ ਸ਼ਬਦ ਸੁਹਾਏ, ਗੁਰੂ ਦੇ ਸ਼ਬਦ ਦੁਆਰਾ ਜਿਹੜੇ ਨਾਮ ਰੰਗ ਵਿੱਚ ਰੰਗੇ ਗਏ, ਉਹ ਸੁਹਾਏ ਸੁਭਾਏ ਮਨ ਹੋਏ, ਸੋਭਾ ਵਾਲੇ ਹੋਏ, ਸਤਿਕਾਰਯੋਗ ਹੋਏ। ਲਾਹਾ ਨਾਮ ਪਾਏ ਗੁਰਦੁਆਰ, ਗੁਰੂ ਦੁਆਰੇ 'ਤੇ ਆ ਕੇ ਗੁਰਮੁਖ ਨਾਮ ਜਪਦੇ ਹਨ, ਅਤੇ ਇਸ ਤਰ੍ਹਾਂ ਆਪਣੇ ਜੀਵਨ ਦਾ ਲਾਹਾ ਖੜਦਾ। ਲਾਭ ਲੈ ਹੋ ਹਰ ਰਹਿ ਅਰਾਧੋ, ਛੁਟਕੈ ਅਵਣ ਜਾਣੀ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਸੋ ਇਸ ਪ੍ਰਕਾਰ ਮੂਲ ਧਨ ਸਵਾਸਾਂ ਦਾ, ਮਨ ਦੇ ਪਿੱਛੇ ਲੱਗਣ ਵਾਲੇ ਇਹ ਰਾਸ ਪੂੰਜੀ ਸਵਾਸ ਵਿਅਰਥ ਗਵਾ ਗਏ, ਅਤੇ ਗੁਰਮੁਖ ਜਨਾਂ ਨੇ ਇਸ ਰਾਸ ਇਸ ਪੂੰਜੀ ਨੂੰ ਲਾਭ ਵਿੱਚ ਬਦਲਿਆ, ਇਸ ਤੋਂ ਲਾਭ ਖੱਟ ਲਿਆ ਬੰਦਗੀ ਕਰਕੇ, ਇੰਝ ਉਹ ਲਾਹਾ ਪ੍ਰਾਪਤ ਕਰਕੇ ਗਏ ਨੇ। ਸੋ ਇਸ ਪ੍ਰਕਾਰ ਆਪੇ ਦੇਵੈ ਦੇਵਣ ਹਾਰ, ਜਿਹੜਾ ਬਾਕੀ ਦਾਤਾਂ ਦੇਣ ਵਾਲਾ, ਇਸ ਦਾਤ ਦਾ ਦਾਤਾ ਵੀ ਉਹੋ ਹੀ ਹੈ, ਆਪ ਹੀ ਜਿਨ੍ਹਾਂ 'ਤੇ ਤੁੱਠਦਾ ਹੈ ਉਹਨਾਂ ਨੂੰ ਇਹ ਦਾਤ ਬਖਸ਼ਦਾ ਹੈ। ਜੋ ਦੇਵੈ ਤਿਸ ਕਉ ਬਲ ਜਾਈ, ਜਿਹੜਾ ਦਿੰਦਾ ਸਾਰੀ ਸ੍ਰਿਸ਼ਟੀ ਨੂੰ ਵੱਖਰੀਆਂ ਵੱਖਰੀਆਂ ਭਿੰਨ ਭਿੰਨ ਦਾਤਾਂ, ਜੈਸੀ ਜੈਸੀ ਭਾਵਨਾ, ਜੈਸੇ ਜੈਸੇ ਕਰਮ, ਉਹਦੇ ਅਨੁਸਾਰ ਦੇਣ ਵਾਲਾ ਦਾਤਾ, ਐਸੇ ਦੇਣ ਵਾਲੇ ਤੋਂ ਬਲਿਹਾਰ ਜਾਣਾ ਚਾਹੀਦਾ। ਗੁਰਪ੍ਰਸਾਦੀ ਆਪ ਗਵਾਈਐ, ਗੁਰਾਂ ਦੀ ਪ੍ਰਸਾਦ ਕਿਰਪਾ ਦੇ ਪਾਤਰ ਬਣ ਕੇ ਆਪਣੇ ਹਿਰਦੇ 'ਚੋਂ ਆਪਾ ਭਾਵ ਹੰਕਾਰ, ਆਪਣੀ ਹੰਗਤਾ ਦੂਰ ਕਰਨੀ ਚਾਹੀਦੀ, ਜੋ ਅਸੀਂ ਬਣ ਕੇ ਬੈਠੇ ਹਾਂ ਕਿ ਅਸੀਂ ਵੀ ਕੁਝ ਹਾਂ। ਨਾਨਕ ਨਾਮ ਰੱਖੋ ਉਰ ਧਾਰ, ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਨੂੰ ਹੀ ਹਿਰਦੇ ਦੇ ਅੰਦਰ, ਉਰ ਮੈਨੇ ਵਿੱਚ, ਹਿਰਦੇ 'ਚ ਧਾਰਨ ਕਰਕੇ ਰੱਖੋ, ਬਾਕੀ ਚੀਜ਼ਾਂ ਅੰਦਰੋਂ ਕੱਢੋ। ਇੱਥੇ ਹੋਰ ਬੜਾ ਕੁਝ ਵੱਸਿਆ ਹੋਇਆ, ਕਾਮ ਕ੍ਰੋਧ ਮੋਹ ਲੋਭ ਹੰਕਾਰ ਆਸਾ ਤ੍ਰਿਸ਼ਨਾ, ਸ਼ਬਦ ਸਪਰਸ਼ ਰੂਪ ਰਸ ਗੰਧ, ਈਰਖਾ ਦੂਈ ਦਵੈਤ ਨਿੰਦਿਆ ਚੁਗਲੀ, ਬਹੁਤ ਕੁਝ ਇੱਥੇ ਵੱਸਿਆ ਹੋਇਆ, ਇਹ ਅੰਦਰੋਂ ਕੱਢਣੀਆਂ ਹਨ, ਅਤੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ 'ਚ ਧਾਰਨ ਕਰਕੇ ਟਿਕਾ ਕੇ ਰੱਖਣਾ। ਦੇਵਣ ਹਾਰੇ ਕਉ ਜੈਕਾਰ, ਕਿਉਂਕਿ ਸਭ ਦਾਤਾਂ ਦੇਣ ਵਾਲੇ ਪਰਮਾਤਮਾ ਦੀ ਜੈ ਜੈਕਾਰ ਕਰਨੀ ਹੈ, ਉਹਦਾ ਜਸ ਗਾਉਣਾ ਹੈ। ਵੀਰਵਾਰ ਵੀਰ ਭਰਮ ਭੁਲਾਏ, ਵੀਰਵਾਰ ਦਾ ਦਿਨ ਸਿੱਖਿਆ ਦਿੰਦਾ ਹੈ ਕਿ ਜਿਹੜੇ ਵੀਰ 52 ਵੀਰ ਆਦਿਕ ਹਨ ਹੋਰ, ਉਹ ਵੀ ਸਾਰੇ ਭਾਵ ਅਨੇਕਾਂ ਸ੍ਰਿਸ਼ਟੀ ਦੇ ਜੀਵ ਭਰਮ ਵਿੱਚ ਹੀ ਭੁੱਲੇ ਹੋਏ ਨੇ। ਪ੍ਰੇਤ ਭੂਤ ਸਭ ਦੂਜਾ ਲਾ, ਸਾਰੇ ਭੂਤ ਪ੍ਰੇਤ ਦੂਜੇ ਭਾਵ ਵਿੱਚ ਹੀ ਲਾਏ ਹੋਏ ਨੇ, ਤਾਂ ਹੀ ਉਹ ਦੁੱਖ ਪਾ ਰਹੇ ਨੇ। ਇਸ ਪ੍ਰਕਾਰ ਦੂਜਾ ਅਰਥ ਇਹ ਵੀ ਹੈ ਕਿ ਇਹ ਵੀਰ ਜੀਵ ਜਿਹੜੇ ਹਨ ਭਰਮ ਦੇ ਭੁਲਾਏ ਹੋਏ ਨੇ, ਅਤੇ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ 'ਚ ਲੱਗੇ ਦੂਜੇ ਪਾਸੇ ਲੱਗੇ ਹੋਏ ਨੇ, ਪਰਮਾਤਮਾ ਛੱਡਿਆ ਹੋਇਆ। ਆਪ ਉਪਾਏ ਕਰ ਵੇਖੈ ਵੇਕਾ, ਆਪ ਹੀ ਉਪਾਏ ਰਚਣ ਵਾਲਾ ਸਾਰੀ ਸ੍ਰਿਸ਼ਟੀ ਨੂੰ, ਅਤੇ ਵੇਕਾ ਵੱਖ ਕਰਕੇ ਬੈਠਾ ਵੇਖੈ ਵੱਖ ਇਕੱਲਾ। ਆਪ ਕੁਦਰਤ ਸਾਜੀ ਹੈ ਅਤੇ ਆਪ ਦ੍ਰਿਸ਼ਟਾ ਰੂਪ ਹੋ ਕੇ ਆਪਣੇ ਤਮਾਸ਼ੇ ਨੂੰ ਆਪ ਵੇਖ ਵੀ ਰਿਹਾ। ਸਭਨਾ ਕਰਤੇ ਤੇਰੀ ਟੇਕਾ, ਹੇ ਕਰਤੇ ਅਕਾਲ ਪੁਰਖ ਜੀ, ਇਹਨਾਂ ਜੀਆਂ ਨੂੰ ਟੇਕ ਵੀ ਤੇਰੀ ਹੈ। ਤੂੰ ਹੀ ਸਹਾਇਤਾ ਕਰੇਂ ਅਤੇ ਇਹ ਤਰ ਸਕਦੇ ਹਨ, ਤੂੰ ਹੀ ਕੁਛ ਦਵੇਂ ਅਤੇ ਇਹਨਾਂ ਨੂੰ ਮਿਲ ਸਕਦਾ। ਟੇਕ ਤਾਂ ਤੇਰੀ ਹੈ ਨਾ, ਇਹ ਗੱਲ ਵੱਖਰੀ ਕਿ ਜੀਆਂ ਨੇ ਆਪਣੇ ਮਨ ਵਿੱਚੋਂ ਤੇਰੀ ਟੇਕ ਛੱਡ ਦਿੱਤੀ, ਆਪਣੇ ਆਪ 'ਤੇ ਟੇਕ ਲਈ ਜਾਂ ਕਿਸੇ ਨੇ ਦੂਜੇ ਦੀ ਟੇਕ ਲਈ ਹੈ, ਪਰ ਅਸਲੀਅਤ ਵਿੱਚ ਟੇਕ ਸਹਾਰਾ ਊਟ ਤਾਂ ਤੇਰੀ ਹੈ। ਜੀ ਜੰਤ ਤੇਰੀ ਸਰਣਾਈ, ਜੀ ਵੱਡੇ ਜੰਤ ਛੋਟੇ, ਭਾਵ ਵੱਡੇ ਛੋਟੇ ਸਭ ਜੰਤ ਤੇਰੀ ਸ਼ਰਨ ਵਿੱਚ ਹੀ ਹਨ, ਤੇਰੀ ਸ਼ਰਨ ਤੋਂ ਬਾਹਰ ਕੋਈ ਨਹੀਂ। ਸੋ ਮਿਲੈ ਜਿਸ ਲਹਿ ਮਿਲਾਏ, ਪਰ ਤੈਨੂੰ ਉਹੀ ਮਿਲ ਸਕਦਾ ਜਿਸ ਨੂੰ ਤੂੰ ਤੁੱਠ ਕੇ ਆਪਣੇ ਨਾਲ ਮਿਲਾ ਲੈ। ਜਿਵੇਂ ਇੱਕ ਰੇਤ ਦਾ ਕਿਣਕਾ ਪਹਾੜ ਨੂੰ ਪ੍ਰਾਪਤ ਕਰਨਾ ਚਾਹੇ ਤਾਂ ਉਹਦੀ ਪਾਇਆ ਹੈ ਨਹੀਂ ਵੀ ਉਹ ਪ੍ਰਾਪਤ ਕਰ ਸਕੇ। ਪਹਾੜ ਦੀ ਮਰਜ਼ੀ ਹੈ ਕਿ ਉਸ ਰੇਤ ਦੇ ਕਿਣਕੇ ਨੂੰ ਆਪਣੇ 'ਚ ਅਭੇਦ ਕਰ ਲਏ ਜਾਂ ਦੂਰ ਸੁੱਟ ਦੇ। ਪਹਾੜ ਅਤੇ ਰੇਤ ਦੇ ਕਿਣਕੇ ਵਰਗਾ ਅੰਤਰ ਹੈ ਸਾਡਾ ਪਰਮਾਤਮਾ ਨਾਲੋਂ, ਅਤੇ ਇਸ ਕਰਕੇ ਟੇਕ ਪਰਮਾਤਮਾ 'ਤੇ ਰੱਖਣੀ ਚਾਹੀਦੀ ਹੈ। ਆਪ ਹੀ ਬਖਸ਼ਿਸ਼ ਕਰਕੇ ਸਾਨੂੰ ਮਿਲਾ ਸਕਦਾ। ਇਸ ਵਾਸਤੇ ਸੋ ਮਿਲਿਆ ਜਿਸ ਲਹਿ ਮਿਲਾਈ, ਸ਼ੁੱਕਰਵਾਰ ਪ੍ਰਭ ਰਹਿਆ ਸਮਾਈ। ਸ਼ੁੱਕਰਵਾਰ ਦਾ ਦਿਨ ਸਿੱਖਿਆ ਦਿੰਦਾ ਕਿ ਪ੍ਰਭੂ ਪਰਮਾਤਮਾ ਸਾਰੇ ਸਮਾਇਆ ਹੋਇਆ, ਤੂੰ ਦੂਰ ਨਾ ਜਾਣ। ਤੂੰ ਭਰਪੂਰ ਜਾਣਿਆ ਮੈਂ ਦੂਰ, ਜੋ ਕਿਛ ਕਰੀ ਸੋ ਤੇਰਾ ਹਜ਼ੂਰ ਦਸਮ ਪਾਤਸ਼ਾਹ ਸਾਨੂੰ ਕਹਿੰਦੇ ਨੇ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਜ਼ਾਹਰ ਦਾ ਅਰਥ ਹੈ ਪ੍ਰਗਟ, ਜ਼ਹੂਰ ਦਾ ਅਰਥ ਹੈ ਪ੍ਰਤਾਪ। ਤੇਰਾ ਪ੍ਰਤਾਪ ਪ੍ਰਗਟ ਹੈ, ਪ੍ਰਗਟ ਪ੍ਰਤਾਪ ਵਾਲਾ। ਹਾਜ਼ਰ ਨੇੜੇ ਅਤੇ ਹਜ਼ੂਰ ਸਾਹਮਣੇ ਵੀ ਹੈ। ਭਗਤ ਜਿਸ ਨੇ ਬੰਦਗੀ ਕੀਤੀ ਹੈ ਉਹਦੇ ਵਾਸਤੇ ਤਾਂ ਵਾਹਿਗੁਰੂ ਇੰਜ ਜਿਵੇਂ ਹੱਥ 'ਤੇ ਔਲਾ ਰੱਖਿਆ ਹੁੰਦਾ, ਉਹਦੇ ਲਈ ਸੰਸਾਰ ਵਿੱਚ ਪਰਮਾਤਮਾ ਹੀ ਦਿਖਾਈ ਦਿੰਦਾ। ਅਤੇ ਸਾਨੂੰ ਰੱਬ ਨਹੀਂ ਦਿਸਦਾ, ਸਾਨੂੰ ਜਗਤ ਵਿੱਚ ਕੋਈ ਚੋਰ, ਕੋਈ ਸਾਧ, ਕੋਈ ਪਾਪੀ, ਕੋਈ ਪੁੰਨੀ, ਕੋਈ ਆਪਣਾ ਬਗਾਨਾ, ਕੋਈ ਮਿੱਤਰ, ਕੋਈ ਵੈਰੀ, ਇਹ ਅਨੇਕਤਾ ਦਿਖਾਈ ਦੇ ਰਹੀ ਹੈ। ਸੋ ਇਸ ਪ੍ਰਕਾਰ ਪਰਮਾਤਮਾ ਸਾਰੇ ਸਮਾਇਆ ਹੋਇਆ, ਆਪ ਉਪਾਏ ਸਭ ਕੀਮਤ ਪਾਈ, ਆਪ ਹੀ ਜਗਤ ਦੀ ਰਚਨਾ ਕੀਤੀ, ਉਪਾਇਆ ਪੈਦਾ ਕੀਤਾ, ਆਪ ਹੀ ਇਹਨਾਂ ਸਾਰਿਆਂ ਦੇ ਕਰਮਾਂ ਦੀ ਕੀਮਤ ਪਾਉਣ ਵਾਲਾ, ਮੁੱਲ ਪਾਉਣ ਵਾਲਾ। ਗੁਰਮੁਖ ਹੋਵੇ ਸੋ ਕਰੈ ਵਿਚਾਰ, ਜੋ ਗੁਰਾਂ ਦੇ ਸਨਮੁਖ ਹੋ ਜਾਂਦਾ ਉਹ ਆਪਣੇ ਮਨ ਹੀ ਮਨ ਅੰਦਰ ਪਰਮਾਤਮਾ ਦੀ ਵਿਚਾਰ ਕਰਦਾ ਰਹਿੰਦਾ। ਸੱਚ ਸੰਜਮ ਕਰਨੀ ਹੈ ਕਾਰ, ਸੱਚ ਸਰੂਪ ਪਰਮਾਤਮਾ ਦੇ ਨਾਲ ਜੁੜਨਾ, ਆਪਣੇ ਆਪ ਨੂੰ ਸੰਜਮ ਵਿੱਚ ਲਿਆਉਣਾ, ਇਹ ਉਹਨਾਂ ਨੇ ਕਾਰ ਕਰਨੀ ਹੋਈ। ਸ਼ੁਭ ਕਰਨੀ ਜਿਹੜੀ ਹੈ ਇਹ ਵੱਡੀ ਕਾਰ ਹੈ। ਵਰਤ ਨੇਮ ਨਿਤਾ ਪ੍ਰਤ ਪੂਜਾ, ਵਰਤ ਕਰਨੇ ਰੋਜ਼, ਇਕਾਦਸ਼ੀ ਦਾ ਵਰਤ ਹੈ, ਕਰਵਾ ਚੌਥ ਦਾ ਵਰਤ ਹੈ, ਇਸ ਤਰ੍ਹਾਂ ਖਾਸ ਖਾਸ ਦਿਨਾਂ 'ਤੇ ਲੋਕ ਵਰਤ ਰੱਖਦੇ, ਅਤੇ ਨੇਮ ਨਿਯਮ ਬਣਾ ਲਿਆ ਵੀ ਹਰ ਸਾਲ ਗੰਗਾ 'ਤੇ ਜਾਣਾ, ਅਤੇ ਇਸ ਤਰ੍ਹਾਂ ਨਿਤਾ ਪ੍ਰਤੀ ਪੂਜਾ ਕਰਨੀ ਹੈ, ਜਿਹੜੀ ਮੂਰਤੀਆਂ ਅੱਗੇ ਬੈਠ ਬੈਠ ਕੇ ਬਿਨ ਬੂਝੇ ਸਭ ਭਾਓ ਹੈ ਦੂਜਾ। ਹਜ਼ੂਰ ਕਹਿੰਦੇ ਸਮਝਿਆ ਨਹੀਂ ਪਰਮਾਤਮਾ ਦੇ ਸਰੂਪ ਨੂੰ, ਗਿਆਨ ਨੂੰ। ਇੱਕ ਰੱਬ ਦੇ ਜੀਵ ਭੁੱਖੇ ਤੁਰੇ ਫਿਰਦੇ, ਉਹਨਾਂ ਨੂੰ ਕਦੇ ਦੋ ਟੁੱਕ ਪ੍ਰਸ਼ਾਦਾ ਨਹੀਂ ਦੇ ਸਕਦਾ, ਘੁੱਟ ਪਾਣੀ ਨਹੀਂ ਦੇਣਾ, ਅਤੇ ਉੱਥੇ ਦੇਵਤਿਆਂ ਅੱਗੇ ਜਾ ਕੇ, ਮੂਰਤੀਆਂ ਅੱਗੇ ਜਾ ਕੇ ਨੱਕ ਰਗੜੀ ਜਾਣੇ, ਅਤੇ ਉੱਥੇ ਨੈਵੇਦ ਕਰਨਾ, ਰੋਟ ਚੜ੍ਹਾਉਣੇ, ਕਈ ਕੁਛ ਕਰਨਾ। ਇਸ ਪ੍ਰਕਾਰ ਸਮਝਿਆ ਨਹੀਂ, ਪੱਥਰ ਦੀ ਪੂਜਾ ਕਰ ਰਿਹਾ, ਜੋ ਜਿਉਂਦੇ ਜਾਗਦੇ ਜੀਵਨ ਪਰਮਾਤਮਾ ਦੀ ਅੰਸ਼ ਉਹਨਾਂ ਨੂੰ ਅਣਦੇਖੇ ਕਰ ਰਿਹਾ, ਉਹਨਾਂ ਨਾਲ ਠੱਗੀਆਂ ਮਾਰ ਰਿਹਾ, ਇਹ ਕਿਵੇਂ ਪਸੰਦ ਆਵੇਗਾ ਵਾਹਿਗੁਰੂ ਨੂੰ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਬਿਨ ਬੂਝੇ ਸਭ ਭਾਓ ਹੈ ਦੂਜਾ, ਇਹ ਦੂਜੀ ਭਾਵਨਾ ਹੈ ਰੱਬ ਨੂੰ ਛੱਡ ਕੇ ਸੰਸਾਰ ਵਾਲੀ ਭਾਵਨਾ। ਸੋ ਇਸ ਪ੍ਰਕਾਰ ਸ਼ਨਿਸ਼ਰਵਾਰ ਸੌਣ ਸਾਸਤ ਵਿਚਾਰ, ਸ਼ਨਿਸ਼ਰਵਾਰ ਦੁਆਰਾ ਉਪਦੇਸ਼ ਹੈ ਕਿ ਲੋਕ ਸੌਣ ਸ਼ਗਨ ਬੜੇ ਕਰਦੇ, ਵਿਆਹਾਂ ਸ਼ਾਦੀਆਂ ਅਤੇ ਹੋਰ ਪਾਸੇ ਇੰਨਾ ਸਮਾਂ ਬਰਬਾਦ ਕਰਦੇ ਆ। ਖੁੱਲ੍ਹੋ ਜਾ ਆ ਸਿਹਰਾ ਇੱਧਰ ਨੂੰ ਕਰਕੇ ਬੰਨ ਲੈਣ ਦਾ, ਆਹ ਰਹਿ ਗਿਆ ਸ਼ਗਨ ਕਰਨ ਵਾਲਾ, ਆਹ ਸ਼ਗਨ ਕਰਨ ਵਾਲਾ। ਅਤੇ ਜਿੱਥੇ ਗੁਰਦੁਆਰਾ ਸਾਹਿਬ ਮਹਾਰਾਜ ਸਾਹਿਬ ਤੋਂ ਕੁਝ ਉਪਦੇਸ਼ ਪ੍ਰਾਪਤ ਹੁੰਦਾ ਜਾਂ ਕੀਰਤਨ ਕਥਾ ਹੁੰਦੀ ਹੈ, ਉੱਥੇ ਜਾ ਕੇ ਸਾਡੇ ਕੋਲ ਵਿਹਲ ਨਹੀਂ, ਬੜਾ ਥੋੜ੍ਹਾ ਸਮਾਂ, ਸਾਨੂੰ ਹੋਰ ਬੜੇ ਕੰਮ ਨੇ, ਕੰਮ ਕਾਹਦਾ, ਖਰੂਦ ਹੀ ਕਰਨਾ, ਅਤੇ ਖਰੂਦ ਬੜਾ ਚੰਗਾ ਲੱਗਦਾ। ਹਜ਼ੂਰ ਕਹਿੰਦੇ ਨੇ ਸ਼ਗਨ ਵਿਚਾਰਦੇ ਹਨ, ਸ਼ਾਸਤਰਾਂ ਦੀ ਵਿਚਾਰ ਹੋਰ ਕਰਦੇ ਆ ਵੀ ਉਹਦੇ 'ਚ ਆਹ ਕਰਮ ਲਿਖਿਆ ਕਰੋ, ਆਹ ਕਰਮ ਲਿਖਿਆ ਕਰੋ, ਸੋ ਇਸ ਪ੍ਰਕਾਰ ਹਉਮੈ ਮੇਰਾ ਭਰਮੈ ਸੰਸਾਰ, ਹੰਗਤਾ ਧਾਰੀ ਹੋਈ ਹੈ, ਆਹ ਮੇਰਾ ਹੰਗਤਾ ਮਮਤਾ ਵਿੱਚ ਸਾਰਾ ਸੰਸਾਰ ਹੀ ਭਰਮਿਆ ਹੋਇਆ ਹੈ। ਮਨਮੁਖ ਅੰਧਾ ਦੂਜੇ ਭਾਏ, ਮਨਮੁਖ ਪਰਮਾਤਮਾ ਨੂੰ ਛੱਡ ਕੇ ਦਵੈਤ ਭਾਵਨਾ ਵਿੱਚ ਫਸਿਆ ਹੋਇਆ ਹੈ, ਅੰਨਾ ਹੋ ਰਿਹਾ ਗਿਆਨੀ। ਜਮਦਰ ਵੱਧਦਾ ਚੋਟਾਂ ਖਾਏ, ਜਮਾਂ ਦੇ ਭਾਵ ਧਰਮਰਾਜ ਦੇ ਦਰ 'ਤੇ ਵੱਧਦਾ ਹੋਇਆ ਆਪਣੇ ਕਰਮਾਂ ਦਾ ਹਿਸਾਬ ਦਿੰਦਾ ਹੋਇਆ ਇਹ ਚੋਟਾਂ ਵੀ ਖਾਂਦਾ ਫਿਰ ਉਸ ਵੇਲੇ ਕੋਈ ਸਹਾਇਤਾ ਨਹੀਂ ਕਰੇਗਾ। ਗੁਰਪ੍ਰਸਾਦੀ ਸਦਾ ਸੁਖ ਪਾਏ, ਜਿਹੜਾ ਗੁਰਾਂ ਦੇ ਸਨਮੁਖ ਹੋ ਗਿਆ ਉਸ 'ਤੇ ਗੁਰਾਂ ਦੀ ਪ੍ਰਸਾਦ ਕਿਰਪਾ ਹੋਈ ਹੈ ਅਤੇ ਸਦਾ ਵਾਸਤੇ ਸੁੱਖ ਦੀ ਪ੍ਰਾਪਤੀ ਕਰਦਾ ਹੈ। ਸੱਚ ਕਰਨੀ ਸਾਚ ਲਿਵਲਾਏ, ਸੱਚੀ ਕਰਨੀ ਇਹ ਹੈ ਕਿ ਸੱਚ ਸਰੂਪ ਪਰਮਾਤਮਾ ਉਸਦੇ ਨਾਮ ਵਿੱਚ ਆਪਣੇ ਮਨ ਦੀ ਬਿਰਤੀ ਨੂੰ ਸੁਰਤੀ ਨੂੰ ਲਾ ਲਵੇ, ਲਿਵ ਲਾਏ। ਸਤਿਗੁਰ ਸੇਵਹਿ ਸੇਵਡ ਭਾਗੀ, ਜਿਹੜੇ ਸੱਚੇ ਗੁਰਾਂ ਦੀ ਸੇਵਾ ਕਰਦੇ ਹਨ, ਸਤਿਗੁਰਾਂ ਦੇ ਉਪਦੇਸ਼ ਨੂੰ ਸੇਵਦੇ ਹਨ ਭਾਵ ਸਿਮਰਨ ਕਰਦੇ ਆ, ਉਹ ਵੱਡਿਆਂ ਭਾਗਾਂ ਵਾਲੇ ਹਨ। ਹਉਮੈ ਮਾਰ ਸੱਚ ਲਿਵ ਲਾਗੀ, ਆਪਣੇ ਅੰਦਰੋਂ ਹੰਗਤਾ ਨੂੰ ਮਾਰ ਕੇ ਸੱਚ ਸਰੂਪ ਪਰਮਾਤਮਾ ਵਿੱਚ ਉਹਨਾਂ ਦੀ ਸੁਰਤੀ ਬਿਰਤੀ ਲੱਗੀ ਰਹਿੰਦੀ ਹੈ। ਤੇਰਾ ਰੰਗ ਰਾਤੇ ਸਹਿਜ ਸੁਭਾਏ, ਹੇ ਵਾਹਿਗੁਰੂ ਜੀ ਤੇਰੇ ਪ੍ਰੇਮ ਰੰਗ ਵਿੱਚ ਸਹਿਜੇ ਸੁਤੇ ਹੀ ਸੁਭਾਏ, ਚੰਗੀ ਭਾਵਨਾ ਧਾਰ ਕੇ ਉਹ ਲੱਗੇ ਹੋਏ ਨੇ, ਸਹਿਜ ਮਨ ਦੇ ਟਿਕਾਅ ਵਾਲੀ ਅਵਸਥਾ ਚਲੇ ਗਏ ਹਨ, ਸ੍ਰੇਸ਼ਟ ਪ੍ਰੇਮ ਉਹਨਾਂ ਦੇ ਅੰਦਰ ਪੈਦਾ ਹੋਇਆ। ਔਰ ਤੂੰ ਸੁਖਦਾਤਾ ਲਹਿ ਮਿਲਾਏ, ਤੂੰ ਸੁੱਖਾਂ ਦਾ ਦਾਤਾ ਹੈ ਵਾਹਿਗੁਰੂ, ਤੂੰ ਮਿਲਾਉਣ ਵਾਲਾ ਸਾਰਿਆਂ ਜੀਆਂ ਨੂੰ ਆਪਣੇ ਵਿੱਚ, ਇੱਕ ਸਤੇ ਦੂਜਾ ਨਾ ਹੀ ਕੋਈ, ਇੱਕ ਪਰਮਾਤਮਾ ਹੀ ਪਰਮਾਤਮਾ ਹੈ, ਉਸ ਤੋਂ ਦੂਜਾ ਹੋਰ ਕੋਈ ਹੈ ਨਹੀਂ, ਭਾਵ ਸਾਰੀ ਕੁਦਰਤ ਹੈ ਦੂਜੀ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ, ਵਿੱਚ ਤਾਂ ਇੱਕ ਹੀ ਅਨਸ ਸਮਾਇਆ ਹੋਇਆ। ਗੁਰਮੁਖ ਬੂਝੈ ਸੋਝੀ ਹੈ, ਜੋ ਗੁਰਾਂ ਦੁਆਰਾ ਸਨਮੁਖ ਹੋ ਕੇ ਬੁੱਝਦਾ ਸਮਝਦਾ ਉਹਨੂੰ ਇਹ ਸੋਝੀ ਪ੍ਰਾਪਤ ਹੁੰਦੀ ਹੈ ਗਿਆਤ। 15 ਤਿਥੀ ਤੈ ਸੱਤ ਵਾਰ, ਹਜ਼ੂਰ ਕਹਿੰਦੇ ਨੇ 15 ਥਿੱਤਾਂ ਹਨ, 15 ਦੋ ਮਹੀਨੇ ਦੇ, ਸੁਦੀ ਪੱਖ ਅਤੇ ਵਧੀ ਪੱਖ, ਚਾਨਣਾ ਪੱਖ ਅਤੇ ਹਨੇਰ ਪੱਖ, ਅਤੇ ਸੱਤ ਵਾਰ ਸਿਆਣਿਆਂ ਨੇ ਦਿਨਾਂ ਦੇ ਸੱਤ ਨਾਮ ਰੱਖੇ ਹੋਏ ਨੇ। ਮਾਹਾ ਰੁੱਤੀ ਆਵਹਿ ਵਾਰੋ ਵਾਰ, ਇਹ 15 ਥਿੱਤਾਂ, 7 ਵਾਰ ਮਹੀਨੇ ਅਤੇ 6 ਰੁੱਤਾਂ, ਇਹ ਤਾਂ ਸਿਲਸਿਲਾ ਬੜੇ ਚਿਰ ਤੋਂ ਚੱਲ ਰਿਹਾ, ਵਾਰ ਵਾਰ ਉਹ ਆਈ ਜਾਂਦੀਆਂ ਘੁੰਮ ਘੁੰਮ ਕੇ। ਇਸ ਪ੍ਰਕਾਰ ਇਹ ਹਫ਼ਤੇ ਦੇ 7 ਦਿਨ ਬੀਤ ਜਾਣ 'ਤੇ ਫਿਰ ਅੱਗੇ ਐਤਵਾਰ ਸ਼ੁਰੂ ਹੋ ਜਾਂਦਾ। ਸੋ ਇਸ ਪ੍ਰਕਾਰ ਵਾਰ ਵਾਰ ਇਹ ਦਿਨ ਆਉਂਦੇ ਰਹਿਣਗੇ ਜੀਵ, ਦਿਨ ਸਰੈਣ ਤਿਵੈ ਸੰਸਾਰ, ਇਸੇ ਤਰ੍ਹਾਂ ਦਿਨ ਅਤੇ ਰਾਤ ਵੀ ਸੰਸਾਰ ਵਿੱਚ ਚੱਲ ਰਹੇ ਨੇ। ਆਵਾ ਗਾਉਣ ਕੀਆ ਕਰਤਾਰ, ਇਸੇ ਤਰ੍ਹਾਂ ਇਹਨਾਂ ਜੀਆਂ ਦਾ ਵੀ ਆਉਣਾ ਜਾਣਾ ਪੈਦਾ ਕੀਤਾ ਹੋਇਆ ਪਰਮਾਤਮਾ ਨੇ, ਜਿਵੇਂ ਇਹ ਸਮਾਂ ਲੰਘ ਰਿਹਾ ਨਾ, ਵਾਰ ਵਾਰ ਘੁੰਮ ਘੁੰਮ ਆਉਂਦੇ ਹਨ ਦਿਨ ਅਤੇ ਇੱਥੇ, ਤਾਂ ਇਸੇ ਤਰ੍ਹਾਂ ਤੂੰ ਵੀ ਆਵਾਗਾਉਣ ਆਉਣ ਜਾਣ ਦੇ ਚੱਕਰ 'ਚ ਪਿਆ ਹੋਇਆ। ਨਿਹਚਲ ਸਾਚ ਰਹਿਆ ਕਲ ਧਾਰ, ਜੋ ਆਉਣ ਜਾਣ ਤੋਂ ਰਹਿਤਾ ਉਹ ਸੱਚ ਸਰੂਪ ਪਰਮਾਤਮਾ, ਉਹ ਨਿਹਚਲ ਅਚਲ ਹੈ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ, ਤੇਰਾ ਟਿਕਾਣਾ ਕੋਈ ਨਹੀਂ, ਤੂੰ ਟਿਕਾਣਾ ਮੱਲ ਵਾਹਿਗੁਰੂ ਦੇ ਚਰਨੀ ਲੱਗ, ਅਤੇ ਫਿਰ ਤੈਨੂੰ ਵੀ ਨਿਹਚਲ ਅਚਲ ਟਿਕਾਣਾ ਮਿਲ ਜਾਏ। ਉਹ ਪਰਮਾਤਮਾ ਅਚਲ ਹੈ, ਸੱਚ ਹੈ, ਅਤੇ ਉਸਨੇ ਆਪਣੀ ਕਲਮੈ ਨੇ ਕਲਾ ਸ਼ਕਤੀ ਧਾਰਨ ਕਰਕੇ ਜਗਤ ਬਣਾਇਆ, ਰਚਿਆ ਅਤੇ ਚੱਲਦਾ ਫਿਰਦਾ ਕੀਤਾ ਹੋਇਆ, ਉਸਦੀ ਆਪਣੀ ਕਲਾ ਇਹਦੇ ਵਿੱਚ ਧਾਰੀ ਟਿਕਾਈ ਹੋਈ ਹੈ। ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ, ਹਜ਼ੂਰ ਇੱਥੇ ਸੰਪੂਰਨਤਾ ਕਰ ਰਹੇ ਨੇ ਸ਼ਬਦ ਦੀ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਕੋਈ ਵਿਰਲਾ ਗੁਰਾਂ ਦੇ ਸਨਮੁਖ ਹੋਣ ਵਾਲਾ ਗੁਰਮੁਖ ਬੁੱਝਦਾ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ, ਪਰਮਾਤਮਾ ਦੇ ਸਰੂਪ ਨੂੰ ਜਾਣ ਲੈਂਦਾ, ਅਸਲੀਅਤ ਨੂੰ ਸਮਝ ਲੈਂਦਾ ਹੈ, ਅਤੇ ਫਿਰ ਉਹ ਜੁੜ ਜਾਂਦਾ ਵਾਹਿਗੁਰੂ ਨਾਲ, ਸੰਸਾਰ ਵੱਲੋਂ ਉਹਦਾ ਮਨ ਮੁੜ ਜਾਂਦਾ, ਉਹ ਸੰਸਾਰ 'ਚ ਖਚਰ ਨਹੀਂ ਹੁੰਦਾ, ਸਰੀਰਕ ਤੌਰ 'ਤੇ ਤਾਂ ਸੰਸਾਰ 'ਚ ਹੀ ਰਹਿੰਦਾ, ਪਰ ਉਹਦੇ ਅੰਦਰ ਗੁਰੂ ਦੇ ਸ਼ਬਦ ਦੀ ਵਿਚਾਰ ਚੱਲਦੀ ਰਹਿੰਦੀ ਹੈ, ਉਹ ਬੁੱਝਿਆ ਹੋਇਆ ਉਸਨੇ ਪਰਮਾਤਮਾ ਨੂੰ ਅਤੇ ਸੰਸਾਰ ਦੀ ਅਸਲੀਅਤ ਨੂੰ। ਇਸ ਪ੍ਰਕਾਰ ਦਾ ਉਪਦੇਸ਼ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਪਾਕ ਰਸਨਾ ਤੋਂ ਉਚਾਰਿਆ ਹੋਇਆ ਆਪ ਜੀ ਨੇ ਸੁਣਿਆ ਹੈ। ਹੋਈਆਂ ਭੁੱਲਾਂ ਗਲਤੀਆਂ ਸਤਿਗੁਰੂ ਮਹਾਰਾਜ ਜੀ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ। ਨਿਹਚਲ ਸਾਚ ਰਹਿਆ ਕਲ ਧਾਰ, ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।